ਇਸ ਸਾਕਸ਼ੀ ਦੇਸ਼ ਦੇ ਸ਼ਹਿਰ ਦੇ ਰਿਆਸਤ ਦੇ ਰਾਜੇ ਦੇ ਨਾਲ ਬੜੀ ਕੀਤੀ ਹੈ। ਬੜਾ ਮੇਰਾ ਮਲਾਪ ਹੈ, ਜੇ ਕੋਈ ਕੰਮ ਹੋਵੇ ਤਾਂ ਦੱਸਿਓ ਆਪ, ਮੇਰੀ ਰਾਜਿਆਂ ਤੱਕ ਪਹੁੰਚ ਹੈ, ਜੋ ਮੈਂ ਚਾਹਵਾਂ ਕੰਮ ਕਰਵਾ ਸਕਦਾ ਹਾਂ। ਜੇ ਕਿਸੇ ਵਿਦਵਾਨ ਪੰਡਿਤ ਤੱਕ ਵੀ ਤੁਹਾਨੂੰ ਲੋੜ ਹੋਵੇ, ਕੋਈ ਵਿਦਿਆ ਦੀ ਚਰਚਾ ਵਿਚਾਰ ਕਰਨੀ ਹੈ, ਸ਼ਾਸਤਰ ਅਰਥ ਕਰਨਾ, ਉਹ ਵੀ ਵਿਦਵਾਨਾਂ ਦੇ ਨਾਲ ਮੇਰਾ ਚੰਗਾ ਸੁਨੇਹ ਹੈ, ਮੇਰੇ ਆਖੇ ਕਰਦੇ ਆ, ਮੈਂ ਉਹਨਾਂ ਪਾਸ ਬੈਠ ਕੇ ਉਹਨਾਂ ਦੀਆਂ ਵਿਦਵਤਾ ਦੀਆਂ ਗੋਸ਼ਟਾਂ ਸੁਣਦਾ ਰਹਿੰਦਾ ਹਾਂ। ਐਸੀ ਮੇਰੀ ਪ੍ਰੀਤ ਹੈ ਤਾਂ ਭਗਤ ਕਬੀਰ ਸਾਹਿਬ ਜੀ ਉਸ ਪ੍ਰੇਮੀ ਨੂੰ ਵੈਰਾਗ ਵੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਤਾਂ ਮਨ ਬੇਟੀ ਨੂੰ ਇਕਾਗਰ ਕਰਕੇ ਬਹੁਤ ਹੀ ਇਹ ਭਗਤ ਕਬੀਰ ਸਾਹਿਬ ਜੀ ਦੇ ਸਰੋਪ ਜਿਨ੍ਹਾਂ ਦੇ ਅੰਦਰ ਬਹੁਤ ਹੀ ਵੈਰਾਗ ਵੀ ਉਪਦੇਸ਼ ਦਿੱਤੇ ਗਏ ਹੈ, ਉਹ ਕਰਤਾ ਆਪ ਸੰਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ। ਤੇਰੇ ਨਾਲ ਕਰਨੀ ਚਾਹੀਦੀ ਹੈ, ਪ੍ਰੇਮ ਉਸ ਨਾਲ ਕਰਨਾ ਚਾਹੀਦਾ ਹੈ। ਜਿਹਨਾਂ ਨੇ ਠਾਕੁਰ ਦਾ ਸਵਾਮੀ ਹੁੰਦਾ, ਮਾਲਕ ਹੁੰਦਾ, ਜਿਹਨਾਂ ਨੇ ਉਸ ਰਵੇ ਹੋਏ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਮਾਲਕ ਬਣਾਇਆ ਹੋਇਆ, ਜਿਹੜੇ ਉਸ ਵਾਹਿਗੁਰੂ ਦਾ ਸਵਾਸ ਸਵਾਸ ਭਜਨ ਕਰਦੇ ਹੈ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਹੈ, ਪ੍ਰੀਤੀ ਤਾਂ ਭਾਈ ਉਹਨਾਂ ਦੇ ਨਾਲ ਸਾਨੂੰ ਕਰਨੀ ਚਾਹੀਦੀ ਹੈ। ਜੋੜ ਮੇਲ ਸੰਬੰਧ ਉਹਨਾਂ ਦੇ ਨਾਲ ਹੀ ਜੋੜਨਾ ਚਾਹੀਦਾ ਹੈ। ਅਮੀਰ ਸਾਹਿਬ ਜੀ ਕਹਿੰਦੇ ਜਿਹੜੇ ਪੰਡਿਤ ਹੈ, ਚਾਰ ਅੱਖਰ ਪੜ੍ਹੇ ਹੋਏ, ਇਹਨਾਂ ਦੇ ਅੰਦਰ ਵਿਦਿਆ ਦਾ ਹੰਕਾਰ ਹੈ, ਇਹਨਾਂ ਦੇ ਨਾਲ ਪ੍ਰੀਤੀ ਕਰਨੀ ਕਿਸ ਕੰਮ ਹੈ। ਜਾਂ ਜਿਹੜੇ ਰਾਜੇ ਲੋਕ ਮਨ ਮਾਇਆ ਰਾਜ ਦੀ ਸ਼ਕਤੀ ਕਰਕੇ ਹੰਕਾਰ ਦੇ ਵਿੱਚ ਮਸਤ ਬੈਠੇ ਹੈ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਜੋ ਨਿਰਧਾਰ ਸਰਦਨ ਪੈ ਜਾਏ ਆਗੇ ਬੈਠਾ ਪੀਪ ਕਰਾਏ। ਜਿਹੜਾ ਦਿਨ ਧਨੀ ਬੰਦਾ ਗਰੀਬ ਹੈ, ਕੰਗਾਲ ਹੈ, ਜਿਹਦੇ ਪਾਸ ਧਨ ਨਹੀਂ, ਜੇ ਕਿਸੇ ਰਾਜੇ ਕੋਲ ਧਨੀ ਕੋਲੇ ਜਾਂਦਾ ਤਾਂ ਧਨੀ ਦੇ ਮਨ ਵਿੱਚ, ਸ਼ਾਹੂਕਾਰ ਦੇ ਮਨ ਵਿੱਚ, ਅਮੀਰ ਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਕਿਸੇ ਮਤਲਬ ਵਾਸਤੇ, ਕਿਸੇ ਕੰਮ ਵਾਸਤੇ ਜਾਂ ਮੇਰੇ ਕੋਲ ਧਨ ਮੰਗਣ ਵਾਸਤੇ ਆਇਆ, ਕੋਈ ਗਰਜ ਲੈ ਕੇ ਆਇਆ, ਕੋਈ ਮਤਲਬ ਲੈ ਕੇ ਆਇਆ, ਤੇ ਮਨ ਵਿੱਚ ਸੋਚ ਕੇ ਧਨੀ ਲੋਕ ਪਿੰਡ ਕਰਕੇ ਬੈਠ ਜਾਂਦੇ ਆ ਕਿ ਕੋਈ ਸਵਾਲ ਨਾ ਪਾ ਦਵੇ। ਤੇ ਜੇ ਗਰੀਬ ਦੇ ਘਰੇ ਭਾਈ ਕੋਈ ਧਨਵਾਨ ਆ ਜਾਵੇ, ਜੋ ਸਰਦਨ ਧਰ ਪੈ ਜਾਏ, ਦੀਆ ਆਦਰ ਦੀਆ ਬੁਲਾਏ, ਗਰੀਬ ਸੋਚਦਾ ਵੀ ਇਹ ਬੜਾ ਮਾਇਆਧਾਰੀ ਹੈ, ਰਾਜਾ ਹੈ, ਅਮੀਰ ਹੈ, ਉੱਚੀ ਪਦਵੀ ਦਾ ਮਾਲਕ ਹੈ, ਤਾਂ ਬੜਾ ਸਨਮਾਨ ਅਤੇ ਹੋ ਕੇ ਕਰਦਾ, ਇੰਨਾ ਫਰਕ ਹੈ ਕਹਿੰਦੇ। ਇਸ ਕਰਕੇ ਸਾਹਿਬ ਕਬੀਰ ਜੀ ਕਹਿੰਦੇ ਆ, ਭਾਈ ਜਿਹੜੇ ਰਾਜੇ ਹੈ ਉਹ ਪਤੀ ਜ਼ਮੀਨਾਂ ਦੇ ਮਾਲਕ, ਜ਼ਮੀਂਦਾਰ, ਕੋਈ ਸੈਂਕੜੇ ਏਕੜ ਦਾ ਮਾਲਕ ਹੈ, ਕੋਈ ਹਜ਼ਾਰਾਂ ਮੁਰੱਬਿਆਂ ਦਾ ਮਾਲਕ ਹੈ, ਕਿਉਂ ਭਾਈ ਜਿਹੜੇ ਧਰਤੀਆਂ ਦੇ ਮਾਲਕ, ਵੱਡੇ ਵੱਡੇ ਜ਼ਮੀਂਦਾਰ। ਇਸੇ ਤਰ੍ਹਾਂ ਪੰਡਿਤ ਰਾਜੇ ਭੋਗਤੀ, ਪੰਡਿਤ ਵਿਦਵਾਨ, ਰਾਜੇ ਰਜਵਾੜੇ, ਵੱਡੇ ਵੱਡੇ ਦੇਸ਼ਾਂ ਦੇ ਰਾਜੇ, ਔਰ ਉਹਨਾਂ ਰਾਜਿਆਂ ਦੇ ਭੋਗਦਾਰ ਹੁੰਦਾ, ਉਹ ਵੀ ਜਿਹੜੇ ਰਾਜੇ ਆ ਉਹਨਾਂ ਦੇ ਵੀ ਜਿਹੜੇ ਪਤੀ ਮਾਲਕ ਹੈ, ਜਿਹਨਾਂ ਨੂੰ ਚੱਕਰਵਰਤੀ ਬਾਦਸ਼ਾਹ ਕਿਹਾ ਗਿਆ। ਜਿਵੇਂ ਕਹਿ ਦਿੰਦੇ ਆ ਜੀ, ਮੇਰੀ ਤਾਂ ਸਾਰੇ ਦੁਨੀਆਂ ਚੋਂ ਵੱਡੇ ਰਾਜੇ ਨਾਲ ਮੇਰੀ ਗੱਲ ਹੈ, ਮੇਰੀ ਰਾਸ਼ਟਰਪਤੀ ਨਾਲ ਗੱਲ ਹੈ। ਸਾਹਿਬ ਕਬੀਰ ਵੀ ਫਰਮਾਨ ਕਰਦੇ ਆ, ਭਾਈ ਐਸੇ ਵੀ ਜਿਹੜੇ ਚੱਕਰਵਰਤੀ ਬਾਦਸ਼ਾਹ ਦੀ ਨਿਆਈ, ਵੱਡੇ ਵੱਡੇ ਰਾਜੇ ਆ, ਵੱਡੇ ਵੱਡੇ ਰਾਜਾਂ ਦੇ ਰਜਵਾੜੇ ਆ, ਤੇ ਉਹਨਾਂ ਦੇ ਉੱਤੋਂ ਵੀ ਉਹਨਾਂ ਦੇ ਮਾਲਕ ਹਨ। ਕਿਹੜੇ ਕੰਮ ਆਉਣ ਵਾਲੇ ਆ? ਇਹ ਕਿਸੇ ਦੇ ਕੰਮ ਨਹੀਂ ਆਉਣ ਵਾਲੇ, ਇਹ ਤਾਂ ਆਪਣੀਆਂ ਗਰਜਾਂ ਅੱਗੇ ਪਾ ਦਿੰਦੇ ਆ। ਵੱਡੇ ਵੱਡੇ ਵਿਦਵਾਨ ਵੀ, ਜਿਹਨਾਂ ਨੂੰ ਵਿਦਿਆ ਦਾ ਹੰਕਾਰ ਹੈ, ਵੱਡੇ ਵੱਡੇ ਰਾਜੇ ਵੀ, ਇਹ ਕਿਸੇ ਕੰਮ ਨਹੀਂ ਆਉਣ ਵਾਲੇ, ਸਾਥ ਨਹੀਂ ਦੇਣ ਵਾਲੇ। ਇਹ ਤਾਂ ਭਾਈ ਆਪੋ ਆਪਣੇ कोई राजमंद मस्त है, कोई विद्या के हंकार मस्त है। इस करके प्रीति का करनी चाहिए है, मिलाप का करना चाहिए जिन्हें नहीं वाहिगुरु परमेश्वर को अपना संगी समझिया, वाहिगुरु परमेश्वर के नाल जुड़िया होया, क्योंकि परमेश्वर ऐसा महान राजा राजपालान पान देवान देव उपमा महान राजा का भी राजा इन्हों साजन वाला और मूर्खा भी विद्या दे के वे वे विद्वान बनाने वाला खल मूर्ख से पंडित कर वो पंडित से मुखधारी ऐसा जो मेरा वाहिगुरु परमेश्वर है खलों मूर्खा भी विद्वान बना देता वे वे विद्वान जो विद्या के हंकार में डुब जाते हैं तो मूर्खता का दान दे देता सारी विद्या पढ़ा देता ऐसा वाहिगुरु समर्थ है। फिर भाई ऐसे वाहिगुरु प्रीत करनी चाहिए प्रीत करनी चाहिए है या जेडे प्रीति करते प्रभु के प्यारे वाहगुरु के प्यारे भाई उन्होंने प्रीत करया करो। कबीर साहब जी कहने लोग प्रलोक के अगुवाई करे सहायता करे
कबीर
साहब जी के पास प्रेमी आया कह लगा जी मेरी बड़िया है बड़िया मेरा मेल जोल है। कबीर साहब कहते भाई प्रीत का एक वाहगुरु परमेश्वर के नाल ही करनी चाहिए है जीवन के विच
आन
होरां दे नाल जिहड़ी प्रीति करनी है दुर्गा द्वैश पैदा होंगी भाव किसी को मित्र की दृष्टि नाल वेखना किसी को भाई दुश्मन की निगाह नाल तकना कहना आ मेरा मित्र आ मेरा दुश्मन है एक तो द्वैश पैदा होंगी है मन के आज जी दुविधा है यह मन के द्वैश पैदा होती है आन होर प्रीति करने दुविधा नहीं जाती द्वैश मन के निकट होती दूर नहीं आन दुविधा जाए कहते जेड़ा एक वाहगुरु के नाल प्रीति करता उदा मन वाहगुरु के चरण बिता बिन्या जाता है उसके जुड़ जाता उसके मन चली जाती है। ऐसी कृपा भी हो जाती है पाठ दुबे करना पर अर्थ के भाव में मुख रख के इस करके जिन्हों का मन वाहगुरु के नाल जुड़ गया मन जिन्हों का बिन्या गया उन्होंने मन में आम दवैत आम होर जी दवैत दुबता है अभियान है ये भाई सारा चलिया जाता निमित हो जाता है। साहब जी के पास दो तरह के जिज्ञासु आए एक पासा संगती प्रवृत्ति वाला प्रति प्रवृत्ति वाला कहते संसार ख्याल वाला भी कबीर साहब जी देश धारण करिए और काम धंधे करिए धन माया जोड़िए बड़े सुख मिलते हैं एक तो ऐसे ख्याल वाला संसारी ख्याल वाला प्रेमी आया ते दूसरा भाई जरा कहता संसार बड़ा दुख रूप है संसार छड़ देना चाहिए घर बार त्याग देना चाहिए तो कबीर जी ने श्लोक दो प्रेमिया के निर्यासुरों के बाद तो जाया कि भाई प्रीति का एक वाहगुरु करनी चाहिए है जी दुविधा मन के दो तरह के ख्याल है इनू दवैत भी कह देंगे है ते जाती है जो एक वाहगुरु प्रीति करिए इस तरह भाव है लांबे केस कर भावे तो कहते कबीर साहब जी लांबे का लम्मा लम्मा व्यवहार लंबी प्रवृत्ति अपनी बना दें ते भावे अगे की कहते
हैं
भावे कहते घर मनाए मुड तो लैके जड़ा तू लुन देना भाव संसार का त्याग कर देना भावे लांबे केस कर सब पुरुषों ने आगे तीन चार किए हैं भावे लंबे रस्ते लंबे देश में पै जा लंबा रस्ता की जंगलों वालों तुर जा संसार त्याग के जंगलों वालों चले जाते जाते फिर जंगलों छड़ के घर के मुड़ के आ जाना गृहस्थ मार्ग धारण कर लेना इस पंक्ति का यह भाव है ਕਈ ਇਸ ਪੰਕਤੀ ਦੇ ਅਰਥ ਗਲਤ ਕਰ ਦਿੰਦੇ ਆ ਕਿ ਕੇਸ ਰੱਖਣ ਦੀ ਕੀ ਲੋੜ ਹੈ, ਗੁਰਬਾਣੀ ਚ ਲਿਖਿਆ ਭਾਵੇਂ ਲੰਮੇ ਕੇਸ ਕਰ ਲਓ ਭਾਵੇਂ ਮਨਾ ਦਿਓ ਕੋਈ ਫਰਕ ਨਹੀਂ ਪੈਂਦਾ, ਪਰ ਇਹ ਭਾਵ ਨਹੀਂ ਇਸ ਸ਼ਬਦ ਦਾ ਲਿਆ ਜਾਂਦਾ। ਇਸ ਪੰਕਤੀ ਦਾ ਭਾਵ ਹੈ ਭਾਵੇਂ ਲੰਮੇ ਕੇਸ ਕਰ, ਭਾਵੇਂ ਤਾਂ ਕਹਿੰਦੇ ਲੰਮੀਆਂ ਲੰਮੀਆਂ ਜੱਟਾਂ ਵਧਾ ਲੈ, ਜਿਹੜੀ ਵਾਹਿਗੁਰੂ ਪਰਮੇਸ਼ਰ ਨੇ ਇੰਨੀ ਸੁੰਦਰ ਸਾਫ ਸੂਰਤ ਦਿੱਤੀ ਹੈ, ਅਜੋ ਵੀ ਲੋਕ ਪਖੰਡ ਦਾ ਦਿਖਾਵਾ ਇੰਨਾ ਕਰਦੇ, ਦੁਨੀਆਂ ਨੂੰ ਮਗਰ ਲਾਉਂਦੇ ਹੈ, ਮਗਰ ਲਾਉਂਦੇ ਹੈ, ਦੋ ਦੋ ਸਾਲ ਦੇ ਬੱਚਿਆਂ ਦੇ ਲੰਮੀਆਂ ਲੰਮੀਆਂ ਗੱਡਾਂ ਬੋਟ ਦਾ ਦੁੱਧ ਲਾ ਕੇ ਵਧਾ ਦੇਣੀਆਂ, ਔਰ ਲੋਕਾਂ ਦੇ ਵਿੱਚ ਚੌਂਕੜੀ ਮਰਾ ਕੇ ਬਾਹਰ ਬਿਠਾ ਦੇਣਾ, ਕਹਿ ਦੇਣਾ ਕਹਿ ਦੇਣਾ ਜੀ ਇਹ ਬਾਤ ਜੋ ਵੀ ਹੈ ਹਜ਼ਾਰਾਂ ਵਰਸ ਦੀ ਇਹਨਾਂ ਦੀ ਉਮਰ ਹੈ, ਲੋਕ ਮਗਰ ਲਾ ਕੇ ਪੂਜਾ ਕਰਨ, ਇਸ ਤਰ੍ਹਾਂ ਭਾਵੇਂ ਤਾਂ ਲੰਮੀਆਂ ਲੰਮੀਆਂ ਗੱਡਾਂ ਵਧਾ ਲਵੇ ਤੇ ਭਾਵੇਂ ਕਹਿੰਦੇ ਆ ਸਿਰੋਂ ਹੋ ਕੇ ਕਵੇ ਮੈਂ ਪਰਮਹੰਸ ਬਣ ਗਿਆ ਸੰਨਿਆਸੀ ਬਣ ਗਿਆ, ਪਰ ਇਹਨਾਂ ਦੇ ਕਰਨ ਦੇ ਨਾਲ ਕਹਿੰਦੇ ਪ੍ਰੀਤੀ ਨਹੀਂ ਵਾਹਿਗੁਰੂ ਨਾਲ ਪੈਦਾ ਹੁੰਦੀ, ਦੁੱਧਾ ਨਹੀਂ ਮਨ ਦੇ ਵਿੱਚੋਂ ਜਾਂਦੀ। ਇਸੇ ਤਰ੍ਹਾਂ ਭਾਵੇਂ ਲਾਂਬੇ ਕੇਸ ਕਰ, ਭਾਵੇਂ ਗ੍ਰਿਸ਼ਟ ਮਾਰਗ ਧਾਰਨ ਕਰਨਾ, ਭਾਵੇਂ ਘਰ ਦਾ ਤਿਆਗ ਕਰਨਾ, ਪਰ ਜਿੰਨਾ ਚਿਰ ਵਾਹਿਗੁਰੂ ਦੇ ਨਾਲ ਪ੍ਰੀਤੀ ਨਹੀਂ ਨਾ ਕਰਦਾ, ਉਹਨਾਂ ਚਿਰ ਮਨ ਵਿੱਚੋਂ ਦੁੱਧਾ ਗਿਆਨ ਔਰ ਮਨ ਦੇ ਵਿੱਚੋਂ ਦੁੱਧਾ ਦਵੈਤ ਨਹੀਂ ਦੇਣੇ ਜਾਣੀ। ਇਸ ਕਰਕੇ ਇਹ ਸ਼ਬਦ ਦਾ ਭਾਵ ਤਾਂ ਕਰਕੇ ਕਬੀਰ ਸਾਹਿਬ ਜੀ ਨੇ ਇੱਥੇ ਦਿੱਤਾ ਭਾਈ। ਇਸੇ ਤਰ੍ਹਾਂ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਚੰਗਾ ਘੋੜ ਕੇ ਚੰਗੀ ਤਰ੍ਹਾਂ ਸਿਰ ਤੇ ਉਸ ਤਰ੍ਹਾਂ ਫੇਰ ਕੇ ਕੇਸ ਮਨਾਉਣੇ ਹੈ, ਇਹਨਾਂ ਨੇ ਮਨਾਉਣ ਨਾਲ ਪਰਮੇਸ਼ਰ ਨੂੰ ਭਾਈ ਦਾ ਨਹੀਂ ਉਹਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਭਾਵੇਂ ਲਾਂਬੇ ਕੇਸ ਕਰ, ਜੇ ਕੇਸ ਵਾਹਿਗੁਰੂ ਦੀ ਦਿੱਤੀ ਸਾਫ ਸੂਰਤ ਰੱਖੇਗਾ ਨਾ ਫੇਰ ਉਹਨੂੰ ਪਾ ਜਾਵੇਗਾ। ਸਾਫ ਸੂਰਤ ਦਸਤਾਰ ਸਿਰਾ, ਸਤਿਗੁਰੂ ਦਾ ਸਾਨੂੰ ਹੁਕਮ ਹੈ ਪੈਰ ਦੇ ਅੰਗੂਠੇ ਤੋਂ ਬੈਠ ਕੇ ਸਿਰ ਦੀ ਟੋਟੀ ਤੱਕ ਕੇਸ ਕਿਸੇ ਥਾਂ ਤੋਂ ਵੀ ਨਹੀਂ ਕਟਾਉਣਾ, ਕਿਤੋਂ ਪਸਾਉਣਾ ਨਹੀਂ, ਕਿਤੋਂ ਕੇਸਾਂ ਦੀ ਬੇਨਤੀ ਨਹੀਂ ਕਰਨੀ, ਸਾਫ ਸੂਰਤ ਕੇਸ ਰੱਖਣੇ, ਔਰ ਸਿਰ ਉੱਤੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਦਸਤਾਰਾਂ ਸਜਾਉਣੀਆਂ, ਫਿਰ ਭਾਈ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਹੋਈਗਾ ਜਦੋਂ ਗੁਰੂ ਦੀ ਸਿੱਖੀ ਧਾਰਨ ਕਰੀਦੀ ਹੈ, ਨਹੀਂ ਤਾਂ ਭਾਈ ਦੇ ਪਰਮੇਸ਼ਰ ਨਾਲ ਪ੍ਰੀਤੀ ਨਹੀਂ, ਵਾਹਿਗੁਰੂ ਨਾਲ ਜੁੜਿਆ ਨਹੀਂ, ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਫਿਰ ਮਨ ਦੇ ਵਿੱਚੋਂ ਡੁੱਬਦਾ ਨਹੀਂ ਜਾਂਦੀ। ਦੋ ਰਸਤੇ, ਪਹਿਲੀ ਗੱਲ ਤਾਂ ਇਹ ਸੰਸਾਰ ਵਿੱਚ ਹੀ ਫਸਿਆ ਰਹਿ ਜਾਂਦਾ, ਇਸ ਵਿੱਚੋਂ ਨਹੀਂ ਨਿਕਲਦਾ, ਸੰਸਾਰ ਦੀ ਮੋਹ ਮਮਤਾ ਦੇ ਵਿੱਚ ਦਵੈਤ ਦੇ ਰਸਤੇ ਪੈ ਕੇ ਤੇ ਅੱਗੇ ਫਿਰ ਭਾਈ ਨਰਕਾਂ ਨੂੰ ਜਾਣਾ ਪੈਂਦਾ, ਉਹ ਅਗਿਆਨ ਉਹ ਦੁੱਧਾ ਉਹ ਦਵੈਤ ਨਹੀਂ ਨਿਵਿਰਤ ਹੁੰਦੀ। ਇਸ ਕਰਕੇ ਪ੍ਰੀਤੀ ਤੱਕ ਵਾਹਿਗੁਰੂ ਦੇ ਹੁਕਮ ਨਾਲ, ਸਤਿਗੁਰੂ ਦੀ ਆਗਿਆ ਮੰਨਣ ਨਾਲ, ਸਤਿਗੁਰੂ ਨਾਲ ਪ੍ਰੀਤੀ ਕਰਨੀ ਚਾਹੀਦੀ ਹੈ।
ਕਬੀਰ ਜਗ ਕਾਜ ਕੀ ਕੋਠੜੀ,
ਕਬੀਰ ਸਾਹਿਬ ਕਹਿੰਦੇ ਵੀ ਇਹ ਜਿਹੜਾ ਜਗ ਸੰਸਾਰ ਹੈ ਕਜਲੇ ਦੀ ਕੋਠੜੀ ਹੈ, ਕਜਲਾ ਕਾਲੇ ਸੁਰਮੇ ਨੂੰ ਕਹਿੰਦੇ ਹੈ, ਜਿਵੇਂ ਜਿਹੜੀ ਕੋਠੜੀ ਦੇ ਵਿੱਚ ਕਾਲੇ ਸੁਰਮੇ ਦੇ ਨਾਲ ਭਰੀ ਹੋਈ ਹੋਵੇ ਨਾ, ਤੇ ਜਾਣ ਵਾਲਾ ਵੀ ਜੇ ਉਹਦੇ ਵਿੱਚ ਗਲਿਆ ਜਾਵੇ ਕਾਲਸ ਦੇ ਨਾਲ, ਉਹਦਾ ਵੀ ਪੈਰਾਂ ਤੋਂ ਲੈ ਕੇ ਸਿਰ ਤੱਕ ਮੂੰਹ ਸਰੀਰ ਹੱਥ ਪੈਰ ਕਾਲੇ ਹੋ ਜਾਂਦੇ ਆ। ਇਸ ਕਰਕੇ ਜਿਹੜਾ ਜਗ ਸੰਸਾਰ ਹੈ ਕਾਜਲ ਨਾਮ ਕਾਲਕ ਦੀ ਕੋਠੜੀ ਦੀ ਤਰ੍ਹਾਂ ਹੈ, ਸੰਸਾਰ ਦੇ ਵਿੱਚ ਆ ਕੇ ਪੈ ਗਏ ਆ, ਜਨਮ ਭਾਰ ਕੇ ਇੱਥੇ ਆ ਕੇ ਫਸ ਗਏ
ਆਹਾਰੀ
ਸਾਹਿਬ ਕਹਿੰਦੇ ਹੋ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ,
ਜਾਵੇ
ਜ਼ਰੂਰ ਇੱਥੇ ਜਨਮ ਜ਼ਰੂਰ ਮਿਲਿਆ, ਪਰ ਸੰਸਾਰ ਦੀ ਵਕਾਰਾਂ ਦੀ ਔਕੜਾਂ ਦੀ ਕਾਲਕ ਤੋਂ ਬਚ ਗਏ ਹੋ, ਉਹ ਦੂਰ ਦੂਰ ਚਲੇ ਗਏ ਹੈ, ਪਏ ਜ਼ਰੂਰ ਹੈ ਜਨਮ ਜ਼ਰੂਰ ਪ੍ਰਾਪਤ ਹੋਇਆ, ਪਰ ਨਿਕਲ ਗਏ ਹੈ ਇਹਦੇ ਵਿੱਚੋਂ ਸੰਗਤ ਕਰਕੇ, ਗੁਰੂ ਦਾ ਹੁਕਮ ਮੰਨ ਕੇ ਗੁਰੂ ਦੀ ਰਹਿਣੀ ਨੂੰ ਕਮਾ ਕੇ। ਇਸ ਕਰਕੇ ਕਬੀਰ ਸਾਹਿਬ ਜੀ ਨੇ ਪ੍ਰਮਾਣ ਕੀਤਾ ਅੰਧੇ ਅਗਿਆਨੀ ਜੀ ਇਹਦੇ ਵਿੱਚ ਪਏ ਰਹਿੰਦੇ ਆ, ਪੈਣ ਕਰਕੇ ਕੀ ਹੁੰਦਾ ਭਾਈ ਹੱਥਾਂ ਪੈਰਾਂ ਦੇ ਵਿੱਚ ਵੀ ਕਰਦੇ ਆ ਮੁੱਖ ਦੇ ਉੱਤੇ ਭਾਈ ਉਹ ਵੀ ਧੰਨੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਵੱਡੇ ਬਾਬਾ ਮੋਹਨ ਜੀ ਛੋਟੇ ਬਾਬਾ ਮੋਹਰੀ ਜੀ ਹੋਰ ਇਤਿਹਾਸ ਵਿੱਚ ਆਉਂਦਾ ਉਹਨਾਂ ਨੇ ਸੰਕਲਪ ਕੀਤਾ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਦੇ ਲੱਖ ਟੱਕਾ ਨਹੀਂ ਵੇਖਿਆ ਵੀ ਲੱਖ ਟੱਕਾ ਕਿੰਨਾ ਕੁ ਹੁੰਦਾ ਸਤਿਗੁਰੂ ਮਹਾਰਾਜ ਜੀ ਇੰਨੇ ਤਿਆਗ ਵਿੱਚ ਰਹਿੰਦੇ ਸਨ ਤੇ ਸੰਗਤਾਂ ਰਸਤਾ ਦੇ ਗੱਡੇ ਲੈ ਕੇ ਆਉਂਦੀਆਂ ਬਾਰਿਸ ਲੰਗਰ ਦੇ ਵਿੱਚ ਸੰਗਤਾਂ ਦੀ ਰਸਤ ਪਾਈ ਜਾਂਦੀ ਸੀ ਮਹਾਰਾਜ ਜੀ ਨੇ ਜਦੋਂ ਸਤਿਗੁਰਾਂ ਦੇ ਪਾਸ ਭਾਈ ਮੋਹਰੀ ਨੇ ਫੁਰਨਾ ਕੀਤਾ ਤਾਂ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਭਾਈ ਕੱਲ੍ਹ ਨੂੰ ਤੈਨੂੰ ਵਿਖਾ ਦਿਆਂ ਸੰਕਲਪ ਕਰਨ ਦੀ ਦੇਰ ਸੀ ਇੱਕ ਸਿੱਖ ਆਇਆ ਉਹਨੇ ਟਕਾ ਮੱਥਾ ਟੇਕਿਆ ਦੂਜਾ ਆਇਆ ਤੀਜਾ ਆਇਆ ਲੱਖਾਂ ਹੀ ਟੱਕੇ ਚੜ ਗਏ ਗੋਬਿੰਦਵਾਲ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਢੇਰ ਲੱਗ ਗਿਆ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਮੋਹਰੀ ਦੇ ਕੋਲੇ ਬਿਠਾ ਦਿਓ ਉਹਦੀ ਇੱਛਾ ਸੀ ਵੇਖਣ ਦੀ ਭਾਈ ਮੋਹਰੀ ਕਹਿਣ ਲੱਗ ਪਿਆ ਵੀ ਲੱਖ ਵੀ ਹੈ ਗਰਮੀ ਦੀ ਰੁੱਤ ਸੀ ਸਾਹ ਸੰਗਤ ਦੀ ਗਿਣੀ ਜਾਂਦਾ ਸਾਰਾ ਦਿਨ ਲੱਗ ਗਿਆ ਤੋ ਮਾਇਆ ਦੇ ਵੀ ਇਹ ਸਿੱਖੇ ਸਨ ਉਹਨਾਂ ਨੂੰ ਹੱਥ ਲੱਗ ਲੱਗ ਕੇ ਮੁਰਕਾ ਚੋਟ ਟੋ ਕੇ ਐਨ ਹੱਥਾਂ ਤੇ ਵੀ ਕਾਲ ਖਲਾਗੀ ਜਦੋਂ ਮੁਰਕਾ ਸਾਫ ਕਰਦਾ ਮੂੰਹ ਵੀ ਹੱਥ ਵੀ ਪੈਰ ਵੀ ਸਾਰੇ ਕਾਲੇ ਹੋ ਗਏ ਜਦੋਂ ਸ਼ਾਮ ਨੂੰ ਨਿਕਲਿਆ ਚਿਹਰਾ ਵੀ ਕਾਲਾ ਹੱਥ ਪੈਰ ਵੀ ਕਾਲੇ ਮਹਾਰਾਜ ਕਹਿੰਦੇ ਮੋਹਰੀ ਨੀ ਵੇਖ ਲਿਆ ਲੱਖ ਟੱਕਾ ਕਹਿੰਦੇ ਵੇਖ ਲਿਆ ਕਹਿੰਦੇ ਆਪਣੇ ਚਿਹਰੇ ਵੱਲ ਝਾਤ ਮਾਰ ਇਸ ਲੱਖ ਟੱਕੇ ਨੇ ਕੀ ਕਰ ਦਿੱਤਾ ਤੇਰਾ ਮੂੰਹ ਵੀ ਕਾਲਾ ਹੱਥ ਪੈਰ ਵੀ ਕਾਲੇ ਇਹ ਮਾਇਆ ਇਸ ਤਰ੍ਹਾਂ ਕਾਝਾ ਭਰ ਸੱਜਿਆ ਮਨੁੱਖ ਦਾ ਵਾਰ ਮਨ ਨੂੰ ਭੁੱਲੇ ਅੰਧ ਦਾ ਵਾਰ ਵਿਖਿਆ ਕਿ ਧਰ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਡਾ ਧਰਮ ਮੁਕਤੀ ਪਾਏ ਕਾਝਾ ਧਰਮ ਆਵੇ ਜਾਏ ਇਸ ਕਰਕੇ ਭਾਈ ਧਨ ਦੀ ਪ੍ਰੀਤੀ ਤਾਂ ਇਸ ਤਰ੍ਹਾਂ ਦੀ ਹੈ ਜੇ ਇਸ ਧਨ ਨੂੰ ਸੰਗਤ ਦੀ ਸੇਵਾ ਵਿੱਚ ਪਰ ਉਤਾਰ ਕੇ ਅੱਗੇ ਲਾ ਦਿੰਦਾ ਫਿਰ ਇਹ ਸਫਲ ਹੋ ਜਾਂਦੀ ਹੈ ਇਸ ਕਰਕੇ ਭਾਈ ਇਹ ਮਾਇਆ ਇਸ ਸੰਸਾਰ ਦੀ ਜਿਹੜੀ ਪ੍ਰੀਤੀ ਹੈ ਇਹ ਸੰਸਾਰ ਤਾਂ ਕਾਲੇ ਸੁਰਮੇ ਦੀ ਕੋਠੜੀ ਦੀ ਤਰ੍ਹਾਂ ਹੈ ਅਗਿਆਨੀ ਜੀਵ ਦੇ ਵਿੱਚ ਆ ਕੇ ਪ੍ਰਵੇਸ਼ ਹੋ ਗਏ ਪਰ ਭਗਤਾਂ ਦੇ ਯੋਗ ਹੈ ਜਿਹੜੇ ਇਹਦੇ ਵਿੱਚੋਂ ਨਿਕਲ ਗਏ ਆ ਜਿਹਨਾਂ ਨੇ ਇਹਦਾ ਮੋਹ ਇਹਦੀ ਮਮਤਾ ਤਿਆਗ ਦਿੱਤੀ ਹੈ ਇਸ ਤੋਂ ਉੱਤੇ ਉੱਠ ਕੇ ਸਤਸੰਗਤ ਵਿੱਚ ਆ ਗਏ ਸੰਗਤ ਦੇ ਵਿੱਚ ਆਉਣਾ ਭਾਈ ਹਰੀ ਸਦੀ ਨਹੀਂ ਆ ਸਕਦਾ ਜਿਹੜੇ ਸੰਸਾਰ ਦੀ ਮੋਹ ਮੰਦਾ ਸੰਸਾਰ ਦੇ ਸੁੱਖਾਂ ਨੂੰ ਪਿੱਠ ਦਿੰਦੇ ਹੈ ਸੂਰਮਾ ਹੀ ਆਉਂਦਾ ਸੰਗਤ ਵਿੱਚ ਸਰਵਨ ਮੰਨਣ ਅਧਿਆਸਣ ਵਾਲਾ ਕੋਈ ਗੁਰਮੁਖ ਜਿਹੜਾ ਸੌ ਕੰਮ ਛੱਡ ਕੇ ਵੀ ਗੁਰੂ ਦੀ ਸੰਗਤ ਵਿੱਚ ਆਉਣਾ ਨਹੀਂ ਤਾਂ ਕਹਿ ਦਿੰਦੇ ਹੈ ਕਿ ਸਾਨੂੰ ਸੰਸਾਰ ਦੇ ਕੰਮ ਹੈ ਬੜੇ ਧੰਦੇ ਹੈ ਗੁਰਦੁਆਰੇ ਜਾਣ ਦਾ ਸਮਾਂ ਹੀ ਨਹੀਂ ਸੰਗਤ ਕਰਨ ਦਾ ਸਮਾਂ ਹੀ ਨਹੀਂ ਇਹੀ ਸੰਸਾਰ ਦੀ ਮੋਹ ਮਾਇਆ ਹੋਰ ਕਿਹੜੀ ਮਾਇਆ ਕੱਲੀ ਪੈਸਿਆਂ ਨੂੰ ਮਾਇਆ ਨਹੀਂ ਕਿਹਾ ਕਿ ਅਸਾਂ ਸੰਗਤ ਦੀ ਇਹੀ ਪਰਦਾ ਪਿਆ ਹੋਇਆ ਸਾਡੇ ਉੱਤੇ ਸਭ ਤੋਂ ਵੱਡੀ ਮਾਇਆ ਗੁਰੂ ਤੋਂ ਬੇਮੁੱਖ ਹੋ ਜਾਣਾ ਗੁਰੂ ਦੇ ਬਚਨਾਂ ਦੀ ਪਾਲਣਾ ਨਾ ਕਰਨਾ ਇਹ ਮਾਇਆ ਤਾਂ ਰੁਜ਼ਗਾਰ ਵਾਸਤੇ ਉਪਜੀਵਿਕਾ ਵਾਸਤੇ ਸਰੀਰਾਂ ਨੂੰ ਸੰਸਾਰ ਨੂੰ ਚਾਲਣ ਚਲਾਉਣ ਵਾਸਤੇ ਜਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਵਾਸਤੇ ਮਿਲੀ ਹੈ ਕੱਲੀ ਇਸੇ ਦਾ ਨਾਮ ਮਾਇਆ ਨਹੀਂ ਮਾਇਆ ਨਾਮ ਪੜਦੇ ਦਾ ਵੀ ਹੈ ਪਰਮੇਸ਼ਰ ਤੋਂ ਜਿਹੜੀ ਮਾਇਆ ਭੁਲਾ ਦਿੰਦੀ ਹੈ ਉਹ ਪੈਸਾ ਪੜਦਾ ਜੀਵ ਤੇ ਪਾ ਦਿੰਦੀ ਹੈ ਗੁਰੂ ਤੋਂ ਬੇਮੁੱਖ ਹੋ ਜਾਂਦਾ ਪਰਮੇਸ਼ਰ ਤੋਂ ਜੀਵ ਬੇਮੁੱਖ ਹੋ ਜਾਂਦਾ ਸੰਗਤ ਤੋਂ ਬੇਮੁੱਖ ਹੋ ਜਾਂਦਾ ਇਹੀ ਸਭ ਤੋਂ ਵੱਡੀ ਅਸਲ ਮਾਇਆ ਦਾ ਪੜਦਾ ਹੈ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਵਿਹਾਰ ਜਾਂਦਾ ਇਸ ਮਾਇਆ ਦੇ ਵਿੱਚ ਰਹਿ ਕੇ ਸੰਸਾਰ ਕਜਲੇ ਦੀ ਕੋਠੜੀ ਦੇ ਵਿੱਚ ਰਹਿ ਕੇ ਵੀ ਫਿਰ ਇਹਦੇ ਵਿੱਚੋਂ ਬਾਹਰ ਨਿਕਲ ਗਏ ਸਹੀ ਸਲਾਮਤ ਹੈ ਆਪਣੇ ਤਨ ਉੱਤੇ ਕਾਲਕ ਦਾ ਦਾਗ ਨਹੀਂ ਕਿਸੇ ਤਰ੍ਹਾਂ ਦਾ ਵੀ ਲੱਗਣ ਦਿੱਤਾ ਉਹ ਧੰਤਾ ਦੇ ਯੋਗ ਹੈ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਦਿਵੰਦੀ ਕਲਾ ਸਭ ਤੋਂ ਪਹਿਲਾਂ ਜਿਹੜਾ ਬੁੱਧੀ ਗੁਰਮੁਖ ਸੰਗੀਤ ਸੰਮੇਲਨ ਹੋਇਆ ਸੀ ਉਹਦੇ ਵਿੱਚ ਹਾਜ਼ਰੀ ਭਰਨ ਗਏ ਕਈ ਕਈ ਘੰਟੇ ਬੈਠ ਕੇ ਉਹਨਾਂ ਨੇ ਕੀਰਤਨ ਸੁਣਿਆ ਤਾਂ ਭਾਈ ਗੁਰਦੇਵ ਸਿੰਘ ਜੀ ਲਲਤੋਂ ਵਾਲੇ ਬੜੇ ਪ੍ਰਸਿੱਧ ਵਿਦਵਾਨ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਉਹਨਾਂ ਨੇ ਸੰਗਤ ਕੀਤੀ ਸੀ ਉਹਨਾਂ ਨੇ ਬੜੇ ਸੁੰਦਰ ਸ਼ਬਦ ਕਹੇ ਉਹ ਕਹਿੰਦੇ ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਦਾ ਜਿਹੜਾ ਜੀਵਨ ਰੂਪ ਚਿੱਟਾ ਚੋਲਾ ਨਾ ਸਰੀਰ ਰੂਪ ਚਿੱਟੇ ਚੋਲੇ ਤੇ ਰਾਈ ਦੇ ਦਾਣੇ ਜਿੰਨਾ ਵੀ ਕੋਈ ਲਾਗ ਨਹੀਂ ਹੈ। ਐਸਾ ਪਵਿੱਤਰ ਉੱਤਰ ਕੀ ਬਣਾਇਆ ਸਭ ਪੁਰਸ਼ਾਂ ਦਾ। ਐਸੇ ਭਾਈ ਗੁਰਮੁਖ ਜਿਹੜੇ ਹੁੰਦੇ ਆ, ਪ੍ਰਭੂ ਦੇ ਪਿਆਰੇ ਹੁੰਦੇ ਆ, ਕੁਰਸਕ ਹੁੰਦੇ ਆ, ਜਿਹਨਾਂ ਨੇ ਸਭ ਕੁਝ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ, ਉਹ ਇਸ ਸੰਸਾਰ ਕਚੜੇ ਦੀ ਕੋਠੜੀ ਦੇ ਵਿੱਚੋਂ ਸਾਫ਼ ਨਿਕਲ ਕੇ ਇੱਥੇ ਵੀ ਤਿਆਗ ਉੱਠਿਆ ਤੇ ਸਤਿਗੁਰਾਂ ਦੀ ਦਰਗਾਹ ਦੇ ਵਿੱਚ ਵੀ ਸੇਵਕ ਤੱਕ ਸਤਿਗੁਰੂ ਆਪਣਾ ਮੁਕੁੰਜਲ ਲੈ ਕੇ ਜਾਂਦੇ ਆ।
ਕਬੀਰ ਇਹ ਤਾਂ ਜਾਏਗਾ,
ਕਬੀਰ ਜੀ ਕਹਿੰਦੇ ਮੈਂ ਐਸੇ ਗੁਰਮੁਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜਿਹਨਾਂ ਦਾ ਇੰਨਾ ਸੁੱਚਾ ਜੀਵਨ ਹੈ, ਪਵਿੱਤਰ ਜੀਵਨ ਹੈ। ਕਬੀਰ ਸਾਹਿਬ ਕਹਿੰਦੇ ਭਾਈ ਇਹ ਜਿਹੜਾ ਤਨ ਸਰੀਰ ਹੈ ਇਹਨੇ ਤਾਂ ਜਾਣਾ ਹੀ ਜਾਣਾ, ਭਾਵੇਂ ਅੱਜ ਚੱਲਿਆ ਜਾਵੇ ਭਾਵੇਂ ਕੱਲ੍ਹ ਨੂੰ ਤੁਰਦੇ, ਇਹਨੇ ਰਹਿਣਾ ਨਹੀਂ। ਜੇ ਤੂੰ ਕਹੇ ਵੀ ਮੈਂ ਸਦਾ ਹੀ ਇੱਥੇ ਬੈਠਾ ਰਹਾਂ ਤਾਂ ਨਹੀਂ ਬੈਠਾ ਰਹਿ ਸਕਦਾ, ਭਾਵੇਂ ਲੱਖਾਂ ਸਾਲਾਂ ਦੀ ਉਮਰ ਚ ਉਹਨਾਂ ਯੋਗ ਦੀ ਸ਼ਕਤੀ ਨਾਲ ਪ੍ਰਾਣਾਂ ਨੂੰ ਰੋਕ ਕੇ ਬਣਾ ਲਵੇ। ਜੇ ਉਚਾਰੇ ਆ ਜਾ ਹੋਰ ਕਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲਣਾ ਸਭ ਹੋਏ, ਚੰਗਾ ਰਾਓ ਰਖਾਏ ਕਰੇ ਜਸ ਕੀਰਤ ਜਗ ਲੇ, ਜੇ ਸਮੰਦਰ ਨਾ ਆਵਈ ਤਾਂ ਵਾਤ ਨਾ ਪੁੱਛੇ। ਭਗਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਕਹਿ ਜੋਗੀ ਉਹ ਤੁਹਾਨੂੰ ਮਾਣ ਹੀ ਹੈ ਨਾ ਮੰਨ, ਕੋਈ ਕਹਿੰਦਾ ਮੇਰੀ 500 ਸਾਲ ਦੀ ਉਮਰ ਹੈ, ਕੋਈ ਕਹਿੰਦਾ 200 ਸਾਲ ਦੀ ਉਮਰ ਹੈ, ਪ੍ਰਾਣਾ ਜਾਪ ਕਰਕੇ ਪ੍ਰਾਣਾ ਦੀ ਸਾਧਨਾ ਨੂੰ ਦਸਵੇਂ ਦੁਆਰ ਵਿੱਚ ਟਿਕਾ ਕੇ ਤੁਸੀਂ ਉਮਰਾਂ ਵਧਾ ਲੈਂਦੇ ਹੋ, ਨਿਵਰੀ ਧੋਤੀ ਕਰਕੇ ਸਰੀਰ ਦੀਆਂ ਸਾਧਨਾ ਕਰਕੇ ਇਹਦੀ ਤਾਕਤ ਨੂੰ ਹੋਰ ਲੰਬੀ ਕਰ ਲੈਂਦੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਭਾਵੇਂ ਜੇ ਉਚਾਰਿਆ ਚਾਰ ਜੁਗਾਂ ਜਿੰਨੀ ਭਾਵੇਂ ਆ ਜਾ ਉਮਰ ਕਿਉਂ ਨਾ ਹੋ ਜਾਵੇ, ਹੋਰ ਦਸੂਣੀ ਹੋਏ ਕਹਿੰਦੇ ਚਾਰ ਜੁਗਾਂ ਨਹੀਂ ਭਾਵੇਂ ਅੱਠਾਂ ਜੁਗਾਂ ਜਿੰਨੀ ਉਮਰ ਕਿਉਂ ਨਾ ਆਪਣੀ ਵਧਾ ਲਵੇ ਬੰਦਾ। ਅੱਜ ਕੱਲ੍ਹ ਸਾਇੰਸ ਵਾਲੇ ਸਾਹਿਬ ਸਮਝੀਏ ਇੰਨੀ ਤਰੱਕੀ ਕਰ ਗਏ ਹੈ, ਕਹਿੰਦੇ ਜੇ ਕੋਈ ਮਨੁੱਖ ਚਾਹੁੰਦਾ ਵੀ ਮੈਂ ਅੱਜ ਤੋਂ 50 ਸਾਲ ਤੱਕ ਜਿਹੋ ਜਿਹਾ ਹੁਣ ਇਹੋ ਜਿਹਾ ਮੈਂ 50 ਸਾਲ ਤੱਕ ਦਿਸਾਂ ਤਾਂ ਉਹਦੇ ਸਰੀਰ ਨੂੰ ਸਾਧ ਸੰਗਤੀ ਪਨੀਰ ਕਰ ਦਿੰਦੇ ਆ, ਜਾਮ ਕਰ ਦਿੰਦੇ ਆ, ਠੰਡੀ ਥਾਂ ਤੇ ਲਾ ਕੇ ਦਵਾਈਆਂ ਲਾ ਕੇ, ਤੇ ਕਹਿੰਦੇ 50 ਸਾਲ ਬਾਅਦ ਕਹਿੰਦੇ ਸਾਰਾ ਕੁਝ ਮਸ਼ੀਨਾਂ ਨਾਲ ਉਹਦੇ ਸਰੀਰ ਨਾਲ ਜੋੜ ਕੇ ਫਿੱਟ ਕਰ ਦਿੰਦੇ ਆ। ਜਦੋਂ 50 ਸਾਲ ਬਾਅਦ ਉੱਠੇਗਾ ਜਿੱਦਾਂ ਦਾ ਉਹ ਕੀਤਾ ਸੀ ਉਸੇ ਤਰ੍ਹਾਂ ਦਾ ਹੀ ਕਹਿੰਦੇ ਆਏਗਾ ਬਾਹਰ। ਐਸੀ ਵੀ ਸਕੀਮ ਐਸੇ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਿਸਟਮ ਚੱਲ ਪਈ ਹੈ, ਪਰ ਸਤਿਗੁਰੂ ਵੀ ਕਹਿੰਦੇ ਭਾਈ ਭਾਵੇਂ ਚਾਰ ਜੁਗਾਂ ਦੀ ਅੱਖਾਂ ਜੁਗਾਂ ਜਿੰਨੀ ਲੱਖਾਂ ਵਰ੍ਹਿਆਂ ਦੀ ਉਮਰ ਆਪਣੀ ਕੁੰਨਾ ਬਣਾ ਲਈ, ਔਰ 9 ਖੰਡਾਂ ਦੇ ਵਿੱਚ ਗੱਲਾਂ ਇਹ ਨੇ ਵੀ ਮੁੰਬਈ ਦੇ ਵਿੱਚ ਹੀ ਸਾਰੇ ਜਾਣਦੇ ਹੁੰਦੇ, ਸੇਖ ਜੀ ਹੈ, ਸ਼ਾਹੂਕਾਰ ਹੈ, ਇਹ ਵੱਡਾ ਘਨਾਟ ਹੈ, ਇਹ ਲੀਡਰ ਹੈ, ਇਹ ਪ੍ਰਧਾਨ ਹੈ। ਕਹਿੰਦੇ ਸਾਰੇ ਹਿੰਦੁਸਤਾਨ ਚ ਵੀ 9 ਖੰਡਾਂ ਦੇ ਵਿੱਚ ਧਰਤੀ ਤੋਂ ਲੈ ਕੇ ਆਕਾਸ਼ ਤੱਕ ਸਾਰੀ ਦੁਨੀਆ ਜਾਣਦੀ ਹੋਵੇ, 9 ਖੰਡਾਂ ਵਿੱਚ ਜਾਣੀ ਹੈ ਨਾਲ ਚੱਲਣ ਸਭ ਹੋਵੇ, ਤੇ ਸਾਰੀ ਦੁਨੀਆ ਫਿਰ ਨਾਲ ਵੀ ਚੱਲਦੀ ਹੋਵੇ ਤਾਂ ਹੁਕਮ ਮੰਨ ਕੇ ਸਾਰੇ ਮਗਰ ਤੁਰ ਪੈਣ, ਕੋਈ ਵੀ ਉਹਦੇ ਹੁਕਮ ਤੋਂ ਆਕੀ ਨਾ ਹੋਵੇ, ਔਰ ਚੰਗਾ ਨਾਮ ਰਖਾਇਆ ਕੇ ਨਾਮ ਵੀ ਬੜਾ ਚੰਗਾ ਰਖਾਇਆ ਹੋਵੇ, ਸੰਸਾਰ ਦੀ ਕੀਰਤੀ ਮਹਿਮਾ ਵੀ ਲੈਂਦਾ ਹੋਵੇ, ਦੁਨੀਆ ਵਡਿਆਈ ਕਰਦੀ ਹੋਵੇ, ਬਹੁਤ ਸਤਿਕਾਰ ਕਰਦੀ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਜੇ ਸੁਨੰਦਰ ਨਾ ਆਵੀ ਤਾਂ ਬਾਤ ਨਾ ਪੁੱਛੇ, ਤੇ ਜੇ ਵਾਹਿਗੁਰੂ ਦੀ ਨਜ਼ਰ ਚ ਪ੍ਰਵਾਨ ਨਹੀਂ ਨਾ ਚੜਿਆ, ਵਾਹਿਗੁਰੂ ਦੀ ਨਿਗਾਹ ਨਹੀਂ ਉਸ ਉੱਤੇ ਆਈ ਤਾਂ ਉਸ ਬੰਦੇ ਦੀ ਦਰਗਾਹ ਦੇ ਵਿੱਚ ਕੋਈ ਬਾਤ ਨਹੀਂ ਪੁੱਛਦਾ, ਕੋਈ ਨੂੰ ਬੁਲਾਉਂਦਾ ਤੱਕ ਨਹੀਂ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹ ਤਾਂ ਜਾਏਗਾ, ਇਹ ਸਰੀਰ ਤਾਂ ਜਾਣਾ ਹੀ ਜਾਣਾ, ਅੱਜ ਚੱਲਿਆ ਜਾਵੇ ਕੱਲ੍ਹ ਚੱਲਿਆ ਜਾਵੇ,
ਕਹਿੰਦੇ
ਦੇਖ ਲਓ ਜੇ ਰੋਕ ਸਕਦੇ ਹੋ, ਬਹੋਰ ਦਾ ਅਰਥ ਵਿਚਾਰ ਸਕਦੇ ਹੋ, ਰੋਕ ਸਕਦੇ ਹੋ, ਪਰ ਰੋਕ ਲਓ ਜੇ ਰੋਕਿਆ ਜਾਂਦਾ, ਪਰ ਰੁਕਦਾ ਨਹੀਂ ਹੈ, ਪਰਮੇਸ਼ਰ ਦਾ ਅਟਲ ਹੁਕਮ ਹੈ, ਰੱਬੀ ਵਿਗਾਹ ਹੈ। ਕੱਪੜਿਆਂ ਤੋਂ ਵੀ ਨੰਗੇ, ਪੈਰਾਂ ਤੋਂ ਵੀ ਨੰਗੇ ਚਲੇ ਗਏ ਬਹੁਤ ਲੋਕ ਦੁਨੀਆਂ ਤੋਂ,
ਲੱਖ ਕਰੋੜ
ਗਰੀਬ ਹੀ ਨਹੀਂ ਜਾਂਦੇ, ਕਹਿੰਦੇ ਜਿਹੜਾ ਕੋਲੇ ਲੱਖਾਂ ਹੀ ਸੀ, ਜਿਹੜੇ ਲੱਖਪਤੀ ਸੀ, ਕਰੋੜ ਦਾ ਮਤਲਬ ਜਿਹੜੇ ਕਰੋੜਾਂ ਪਤੀ ਸੀ, ਉਹ ਵੀ ਇੱਥੋਂ ਨੰਗੇ ਗਏ ਹੈ। ਉਹਨਾਂ ਲਈ ਕੋਈ ਵਿਸ਼ੇਸ਼ ਰਸਤਾ ਨਹੀਂ ਬਣਿਆ ਕਿ ਉਹ ਵਿਸ਼ੇਸ਼ ਤੌਰ ਤੇ ਜਾਣਗੇ, ਨਹੀਂ ਭਾਈ, ਉਹ ਪੈਰਾਂ ਤੋਂ ਨੰਗੇ ਹੀ ਇੱਥੋਂ ਜਾਂਦੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੁਕਮ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀ ਹੈ? ਮਨ ਭਾਵ ਦੇ ਰਾਹੀਂ ਭੀੜੇ ਅੱਗੇ ਜਾਵਣਾ, ਨੰਗਾ ਦੁੱਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਪਰ ਔਗਣ ਪੱਛੋ ਪਾਵ। ਜਿਹੜੇ ਕੱਪੜੇ ਸੋਹਣੇ ਸੋਹਣੇ ਪਾਉਂਦਾ ਇਹ ਵੀ ਇੱਥੇ ਰਹਿ ਕਰਦੇ ਹੈ, ਜਿਹੜਾ ਸੋਹਣਾ ਰੂਪ ਹੈ ਬੜਾ ਹੰਕਾਰ ਕਰਦਾ ਮੇਰੇ ਵਰਗਾ ਸੁੰਦਰ ਨਹੀਂ, ਮੇਰੇ ਵਰਗਾ ਜਵਾਨ ਨਹੀਂ, ਉਹ ਵੀ ਕਹਿੰਦੇ ਇੱਥੇ ਰਹਿ ਕਰਦਾ ਦੁਨੀਆਂ ਦੇ ਵਿੱਚ, ਛੱਡ ਦੁਨੀਆਂ ਅੰਦਰ ਜਾ। ਨੰਗਾ ਦੋਸ਼ ਚਾਲਿਆ, ਨੰਗੇ ਨੂੰ ਪਕੜ ਕੇ ਦੋਸ਼ਾਂ ਚ ਨਰਕਾਂ ਦੇ ਵਿੱਚ ਜਲਾਇਆ ਜਾਵੇਗਾ, ਤੋੜਿਆ ਜਾਵੇਗਾ। ਰਾਹ ਭੀੜੇ ਅੱਗਾ ਜਾਵਣਾ, ਅਗਲੀਆਂ ਗਲੀਆਂ ਬੜੀਆਂ ਭੀੜੇ ਰਾਹ, ਪ੍ਰਲੋਭ ਦਾ ਮਾਰਗ ਸਤਿਗੁਰੂ ਜੀ ਦੱਸ ਰਹੇ ਹੈ। ਬੰਦਾ ਚੰਗਾ ਆਪਣਾ, ਜਿਹੜਾ ਚੰਗਾ ਕੀਤਾ ਸੰਸਾਰ ਵਿੱਚ ਉਹ ਵੀ ਨਾਲ ਜਾਏਗਾ, ਜਿਹੜੇ ਮਾੜੇ ਕਰਮ ਕੀਤੇ ਉਹ ਵੀ ਨਾਲ ਜਾਣਗੇ, ਤੇ ਉਹਦਾ ਹਿਸਾਬ ਕਿਤਾਬ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੇਣਾ ਪਵੇਗਾ ਔਰ ਪਾਉਣਾ ਪਵੇਗਾ। ਭਾਈ ਜਿਹੜੇ ਕਹਿੰਦੇ ਹੈ ਨਾ ਕਿ ਭਾਈ ਭੈਣ ਦਾ ਇਹ ਵਚਨ ਲੋਕਾਂ ਨੂੰ ਡਰਾਉਣ ਲਈ ਲਿਖੇ ਹੈ, ਇਹ ਸਾਧ ਸੰਗਤੀ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ ਮਨਮਤ ਦੀ, ਪਰ ਸਤਿਗੁਰੂ ਦੀ ਬਾਣੀ ਕਦੇ ਅਨਥਾ ਵਚਨ ਨਹੀਂ ਕਹਿ ਸਕਦੇ। ਸਤਿਗੁਰੂ ਪਾਪ ਅਨਥਾ ਵਚਨ ਉਹ ਹੁੰਦਾ ਜਿਹੜਾ ਝੂਠਾ ਹੋਵੇ, ਇਸ ਕਰਕੇ ਅਨਥਾ ਵਚਨ ਸਤਿਗੁਰੂ ਨਹੀਂ ਕਹਿੰਦੇ। ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਭਾਈ ਇਹ ਸੰਸਾਰ ਤੋਂ ਇਸ ਤਰੀਕੇ ਦੇ ਨਾਲ ਹੀ ਜਾਣਾ ਪੈਂਦਾ ਜੀਵਨ, ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀ ਹੈ? ਮਨ ਭਾਵ ਦੇ, ਮਨ ਭਾਉਂਦੇ ਲੋਕਾਂ ਤੇ ਹੁਕਮ ਚਲਾਏ, ਆਪਣੀ ਆਗਿਆ ਚਲਾਈ, ਲੋਕਾਂ ਨੂੰ ਆਪਣੇ ਅਧੀਨ ਰੱਖਿਆ। ਪਰ ਕਹਿੰਦੇ ਅੱਗੇ ਰਾਹੇ ਭੀੜੇ ਅੱਗੇ ਜਾਵਣਾ, ਨੰਗਾ ਨੰਗਾ ਲੋਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਤਾਂ ਔਗਣ ਪੱਛੋ ਪਾਵਣਾ। ਜਿਹੜੇ ਔਗਣ ਕੀਤੇ ਹੈ ਨਾ ਉੱਥੇ ਜਾ ਕੇ ਫਿਰ ਪਛਤਾਵੇ ਪੱਲੇ ਰਹਿ ਜਾਂਦਾ, ਹੋਰ ਕੁਝ ਵੀ ਨਹੀਂ ਬਚਦਾ। ਜ਼ਿੰਦਗੀ ਐਵੇਂ ਗਵਾ ਦਿੱਤੀ, ਇੰਨਾ ਸੁੰਦਰ ਮਨੁੱਖਾ ਕੰਮ ਮਿਲਿਆ ਸੀ, ਇਹਦੀ ਕੋਈ ਕੀਮਤ ਨਹੀਂ ਸੀ। ਕੋਈ ਭਜਨ ਕਰ ਲੈਂਦੇ, ਸੰਗਤ ਕਰ ਲੈਂਦੇ, ਪਰਉਪਕਾਰ ਸੇਵਾ ਕਰ ਲੈਂਦੇ, ਗੁਰਸਿੱਖੀ ਕਮਾ ਲੈਂਦੇ, ਤਾਂ ਇਹ ਜੀਵਨ ਸਫਲਾ ਹੋ ਜਾਂਦਾ। ਅੱਜ ਇਸਦੇ ਦੁੱਖ ਨਾਲ ਸਹਾਰ ਨਹੀਂ ਕਹਿੰਦੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਰਾਵਣ ਇਸ ਸੰਸਾਰ ਦੇ ਉੱਤੇ ਦੇਖੋ ਸਭ ਤੋਂ ਪ੍ਰਧਾਨ ਦੀਦੀ ਲੰਕਾ ਸੋਨੇ ਦੀ, ਲੰਕਾ ਘਰ ਸੋਨੇ ਦਾ ਭਇਆ, ਮੂਰਖ ਰਾਵਣ ਕਿਆ ਦੇ ਮੇਰਾ ਮਾਰ। ਕਹਿੰਦੇ ਐਸਾ ਮੂਰਖ ਰਾਵਣ ਇੱਕ ਮੁੱਠੀ ਲੈ ਕੇ ਚਲਿਆ ਗਿਆ। ਹੁਣ ਸਵਾਲ ਕਰਦੇ ਵਿਦਵਾਨ, ਕਹਿੰਦੇ ਜੀ ਮੂਰਖ ਕਿਉਂ ਗਿਆ? ਉਹ ਚਾਰੇ ਵੇਦਾਂ ਦਾ ਬਸਪਾ ਸੀ, ਚਾਰੇ ਵੇਦ ਚ ਬਾਣੀ ਸਨ। ਮੂਰਖ ਤਾਂ ਗਿਆ ਉਹਨੇ ਆਪਣੇ ਮਨ ਦੀ ਜਿਹੜੀ ਸਮਝ ਸਮਝਣ ਦੀ ਗਲਤ ਆਦਤ ਸੀ, ਗਲਤ ਸੋਚ ਸੀ, ਮਨ ਦੇ ਛੱਡਿਆ। ਮੂਰਖ ਤਾਈ ਵਾਲੇ ਕਰਮ ਕੀਤੇ ਜਿਹੜੇ ਕਰਨੇ ਨਹੀਂ ਚਾਹੀਦੇ ਸਨ। ਜੇ ਵਿਦਵਾਨ ਬਣ ਕੇ ਮੂਰਖਾਂ ਵਾਲੇ ਕਰਮ ਕਰਦਾ ਤਾਂ ਉਹਨੂੰ ਵਿਦਵਾਨ ਨਹੀਂ ਕਹਿ ਸਕਦੇ, ਗਿਆਨਵਾਨ ਨਹੀਂ ਕਹਿ ਸਕਦੇ। ਵਿਦਿਆ ਦਾ ਮਤਲਬ ਹੈ ਮੂਰਖ ਤਾਈ ਦਾ ਤਿਆਗ ਕਰਨਾ, ਆਪਣੇ ਮਨ ਦੀ ਮੱਤ ਦਾ ਤਿਆਗ ਕਰਨਾ, ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਪਰਮੇਸ਼ਰ ਦੀ ਸ਼ੁਭ ਸਿੱਖਿਆ ਨੂੰ ਕਮਾਉਣਾ ਜੋ ਸਤਿਗੁਰਾਂ ਨੇ ਦਿੱਤੀ ਹੈ। ਇਸ ਕਰਕੇ ਕਹਿੰਦੇ ਕੀ ਲੈ ਕੇ ਗਿਆ ਇੱਥੋਂ? ਇਸ ਕਰਕੇ ਤਾਂ ਕਬੀਰ ਸਾਹਿਬ ਕਹਿੰਦੇ ਆ ਵੀ ਨੰਗੇ ਪਾਵੋਂ ਤੇ ਗਏ, ਚਲੇ ਗਏ ਇੱਥੋਂ ਨੰਗੇ ਪੈਰੀ ਤੁਰ ਕੇ, ਜਿਹੜੇ ਲੱਖਾਂ ਕਰੋੜਾਂ ਦੇ ਬਾਲਕ ਸਨ। ਸਿਕੰਦਰ ਬਾਦਸ਼ਾਹ ਜਦੋਂ ਮਰਨ ਲੱਗਾ, ਕਹਿਣ ਲੱਗਾ ਮੇਰਾ ਅੰਤ ਸਮਾਂ ਆ ਗਿਆ, ਜਦੋਂ ਤੁਸੀਂ ਮੇਰੀ ਅਰਥੀ ਲੈ ਕੇ ਜਾਓਗੇ ਨਾ ਤਾਂ ਹੱਥ ਨੰਗੇ ਕਰਕੇ ਥੱਲੇ ਨੂੰ ਲਮਕਾ ਕੇ ਲੈ ਕੇ ਜਾ ਲਓ ਪਸਾਣ ਭੋਗ ਕਰ। ਨੌਕਰਾਂ ਨੇ ਪੁੱਛਿਆ ਵੀ ਕਿਉਂ? ਕਹਿੰਦੇ ਇਸ ਵਾਸਤੇ ਦੁਨੀਆਂ ਨੂੰ ਪਤਾ ਲੱਗੇ ਵੀ ਜਿਸ ਸਿਕੰਦਰ ਨੇ ਦੁਨੀਆਂ ਦਿੱਤੀ, ਦੁਨੀਆਂ ਦੀ ਦੌਲਤ ਦਿੱਤੀ, ਅੱਜ ਉਹ ਨੰਗੇ ਹੱਥੇ ਸੰਸਾਰ ਤੋਂ ਜਾ ਰਿਹਾ, ਕੁੱਝ ਵੀ ਨਾਲ ਨਹੀਂ ਲੈ ਕੇ ਜਾ ਸਕਿਆ, ਲੋਕਾਂ ਨੂੰ ਸਿੱਖਿਆ ਮਿਲ ਜਾਵੇ। ਚੰਗਿਆਂ ਨੂੰ ਵੀ ਇੱਕੋ ਰਸੇ ਲਪੇਟੀ ਜਾਓ ਬਸ ਕਈ شبد ہی نہیں ہونا تھوڑے بھی بڑا اسی سکھی کا زیادہ سکھی کا تھی پرچار کر رہے ہیں میرے کوئی سکھی کا پرچار ہو رہا سیواوا ہو رہی ہیں تو سارے کا کوئی چھوٹا جا یوگدان نہیں بہت وا یوگدان ہے جنہ نے سب کچھ اپنا چھڈ کے گرو کے لکھ کے لایا مہاپرکھ کاسے والے ہوئے ہیں بھائی سنت کو مل تل اکٹھا کر کے گرو گھر کی سیوا کر رہے ہیں وہ بھگتا کے یوگ ہے پھر کوئی اپنے پروار کا پرمکھ اپنے گھر سے خرچ کرتا اپنے رشتے دار سمجھیا بنتا پھر میرے کو نہ دیا کرو پھر ضرور ان کا کھنڈن بھی کرو تین سیدھے رستے بھی پاؤ بھی سنت جی ہے مایا تین گھر سے خرچن واسطے یا سمجھیا تین گرو کی سیوا بھی لکھ کے لاؤن کی دیتی ہے انہوں نے گھر نہیں لے کے جانا انہوں نے گرو کی عمارت بنایا لنگر چلا سیواوا کرنی انہوں کا سہیوگ دینا بھی چاہیے سنگتوں کو نہیں لوگ جب کوئی سکھی کا پرچار گرمک کرتا بھائی وہ بھی ستکار کرو یہ نہیں کرنے سب سنت جہاں بھی کوئی گرمت کوئی کیرتنیا کوئی آتی گھاٹی کوئی کتھا واچک ہے پر جا پخند کرتا وہ ضرور ٹوکو سیدھے رستے سے پاؤ پر جی کرنے سارا کچھ کرتے ہو تو جی نندیا کری جاؤ گے تو بلے پیچھے رہ کی جانا مجھے یہ دس ایڈی وی سیوا ایڈے وڈے پرپکار سب گرمکھا دے کوئی انت ہے سب سنگت جی کھڑی کھڑی گھر پربھو کے پیارے نے اج تو 90 سال پہلے گوالیئر کے علاقے میں ایک مہاپرکھ ہوئے سنت بابا شرونے والے انہوں کا نام ڈاکٹر بھائی ویر سنگھ جی نے انہوں کا جیون گاتھا چھوٹی جی لکھی ہے ادو ریاست کے راج سن بڑی بندگی بڑی بھگتی بڑا اچا سچا جیون ساری زندگی کے آپ راج میں ہی رہے بڑے بڑے راجے انہوں نے درشن کرنا ہوئے سکھنی صاحب جپی صاحب جی کا پاٹ کرنا ہوتے گرو گھر کی سیوا دے گوالیئر کا راجا گیا درشن کر کے بےنتی کی مہاراج کرپا کرو بخش کرو سارا پروار درشن کرنے چاہتا پہلے بھائی گر سکھی کی مریادا پوری رہنی بہنی تو بنا سنگت میں وچریا نہیں جاتا سارے پاس پنت کڑو بستر بھی ہے سارے بستر پورے پا کے پھر اسی پروار مل سکتے ہیں ادھر کہتے کہ میرا دردی تے دفتر بڑے سونے بنا دے گا کہتے بنائی سادے پر بنا کے لیا راجیا کا دردی صاحب سنگت جی دردی کو لے کے آئے دیش کیتا سارا بستر بن گئے مہا پرشا نے اسنان کر کے بستر دھارن کر لے کام کر لیا وہ جڑا دردی سیتا صاحب سنگت جی نے تو بے سوا کے دوارے کرتا سی ایسا پھر چاری جیون سی اس کا کیل لکھو میری پیر تو میں اپنے سر تک وہ گل ویکیا انہوں مہاپرشا نے کہ سنگت کر سات کی جڑا پورن سات ہوں من بدل دینا اسی دن تو نے اپنے ایپ تیار کرتے شراب ماس پرائی گھر جانا ایسا من شدھ کر دیتا سنگت میں آن لگ پیا قربانی پڑھ لگ پیا سارا جیون بدل گیا ایسے جڑے سیف بھائی جنہ نے اپنا من نام جپ جپ کے بس کیا دوسرے کے منوں میں بھی گرو نال گرمت نال جوڑ دیتے ہیں اس کر کے کہ سنگت کا ساتھ کی سات سریش پرشوں کی سات نام نرمل پا کے کر جہاں کے اتر پوتر کرم ہے بھائی انہوں کی سنگت کرا کر کے اس شریر کو سبلا کرنا یہ لوگ پرلوک کے مہان بنا پوتر بنا پھر سنگت کرا کر ہری پرمیشر جو واحگرو ہے اس نے گرو کا جس گایا کر وہ سمرن کریا کر بھجن کریا کر کہتے تم شریر نے جانا ہی جانا اس کو اس رستے سے پا لے کہڑا رستہ چند چلو مارگ کو بند جہاں رستہ گرو کے دادوں جانا گرو گھر جانا اس رستے تریا کر میٹر پاپ جتی ہے ہر دن جنہیں پاپ ہے تیرے مٹ جان کے نام جپے گا کر ہر کام سرو ہر کتھا یہ اجل کا ਆਪ ਮਾਲਕ ਕੰਨਾਂ ਨਾਲ ਗੁਰਬਾਣੀ ਕੋਲ ਇਤਿਹਾਸ ਦੀ ਕਥਾ ਸੁਣਿਆ ਤਾਂ ਹਰ ਹਰ ਕਰਮ ਸ਼ਰਵਣ ਹਰ ਕਥਾ ਹਰ ਹਰ ਦੇ ਰਾਤ ਦਿਲ ਮੱਥਾ ਉਹਨਾਂ ਦਾ ਹਰੀ ਦੀ ਦਰਗਾਹ ਦੇ ਵਿੱਚ ਭਰਪੂਰ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੁੱਖ ਉਜਲਾ ਹੋ ਜਾਂਦਾ, ਪਵਿੱਤਰ ਹੋ ਜਾਂਦਾ ਜਿਹੜੇ ਇਸ ਢੰਗ ਦੇ ਨਾਲ ਗੁਰੂ ਦੇ ਮਾਰਗ ਤੇ ਚੱਲਦੇ ਆ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਗਵਾਨੋ ਹਰ ਹਰ ਕਥਾ ਕਰਾਲੀ। ਐਸਾ ਗੁਰੂ ਦਾ ਮਾਰਗ, ਸੰਤ ਦਾ ਮਾਰਗ, ਜਿਵੇਂ ਸਤਗੁਰੂ ਮਹਾਰਾਜ ਜੀ ਨੇ ਧਰਮ ਦਾ ਮਾਰਗ ਕੋਵਿਡ ਭਾਗੀ ਪਾਇਆ, ਕੋਟ ਜਨਮ ਕੇ ਤਿਲਕ ਦਾਸੇ ਹਰ ਚਰਨੀ ਚਿੱਤ। ਸੋ ਭਾਈ ਜਿਹੜਾ ਧਰਮ ਦਾ ਰਸਤਾ, ਧਰਮ ਦੀ ਮੰਜ਼ਿਲ ਆ, ਉਸ ਉੱਤੇ ਪ੍ਰਭੂ ਦੇ ਪਿਆਰੇ ਸੰਤ ਚੱਲਦੇ ਆ, ਤੁਰਦੇ ਆ। ਇਸ ਕਰਕੇ ਭਾਈ ਉਸ ਮਾਰਗ ਤੇ ਚੱਲ ਜਾ, ਸੰਗਤ ਪ੍ਰਭੂ ਦੇ ਪਿਆਰਿਆਂ ਦੀ, ਗੁਰਮੁਖਾਂ ਦੀ, ਸ੍ਰੇਸ਼ਟ ਪੁਰਸ਼ਾਂ ਦੀ, ਸਾਧੂਆਂ ਦੀ, ਸੰਤਾਂ ਦੀ ਸੰਗਤ ਕਰਿਆ ਕਰ, ਜਾ ਵਾਹਿਗੁਰੂ ਦੇ ਗੁਣ ਗਾਇਆ ਕਰ। ਫਿਰ ਜਿਹੜਾ ਤਨ ਹੈ ਤੇਰਾ ਇਸ ਪ੍ਰਭੂ ਦੇ ਮਾਰਗ ਤੇ ਲਾਉਣ ਕਰਕੇ ਭਾਈ ਸਿੱਧਾ ਵਾਹਿਗੁਰੂ ਦੀ ਦਰਗਾਹ ਨੂੰ ਜਾਏਗਾ, ਫਿਰ ਨਿਸ਼ਫਲ ਨਹੀਂ ਜਾਂਦਾ, ਇਹ ਤਨ ਸਫਲ ਹੋ ਜਾਏਗਾ। ਮਨੁੱਖਾ ਜੀਵਨ ਆਲੇ ਦੁਆਲੇ ਪਿੰਡਾਂ ਵਿੱਚ, ਸ਼ਹਿਰ ਵਿੱਚ, ਕਾਸ਼ੀ ਵਿੱਚ ਦੁਨੀਆ ਮਰਦੀ ਮਰਦੀ ਜਾ ਰਹੀ ਹੈ। ਕਿਰਪਾ ਕਰੋ, ਕਬੀਰ ਸਾਹਿਬ ਜੀ ਕਹਿੰਦੇ ਭਾਈ ਕਬੀਰ ਮਰਦਾ ਮਰਦਾ ਜਗ ਲੋਆ। ਇਹ ਜਿੰਨਾ ਵੀ ਜਾਗਰ ਸੰਸਾਰ ਹੈ, ਮੌਤ ਦਾ ਮਾਰਿਆ ਹੋਇਆ ਮਰਦਾ ਹੀ ਮਰ ਰਿਹਾ ਹੈ, ਜਾ ਰਿਹਾ ਹੈ। ਹਰ ਕਿਸੇ ਨੇ ਮਰਨਾ ਵੀ ਨਹੀਂ ਜਾਣਿਆ, ਹਰ ਕਿਸੇ ਦਾ ਮਰਨਾ ਵੀ ਨਹੀਂ ਭਾਈ ਸਿਮਰ ਦਾ। ਇਸ ਕਰਕੇ ਹਰ ਇੱਕ ਨੇ ਵੀ ਭਾਈ ਮਰਨਾ ਵੀ ਅਸਲ ਜਾਣਿਆ, ਵੀ ਮਰਨਾ ਕਿਵੇਂ, ਕਿਸ ਤੋਂ ਮਰਨਾ ਹੈ। ਜਿਹੜਾ ਭਾਈ ਇਸ ਤਰ੍ਹਾਂ ਦਾ ਮਰਨਾ, ਐਸੀ ਮੌਤ ਕਿਹੜੀ ਜੀਵਤ ਭਾਵ ਵੱਲੋਂ ਜਿਹਨੇ ਆਪਣੇ ਆਪ ਨੂੰ ਮਾਰ ਲਿਆ, ਆਪਣਾ ਹੰਕਾਰ ਮੇਟ ਲਿਆ, ਜਿਸਨੇ ਜਿਹਨੇ ਐਸਾ ਜੀਵਤ ਭਾਵ ਵੱਲੋਂ ਹੰਕਾਰ ਵੱਲੋਂ ਮਰ ਗਿਆ ਹੈ। ਸੰਸਾਰ ਮਰਦਾ ਹੀ ਮਰਦਾ ਜਾ ਰਿਹਾ ਹੈ, ਮੌਤ ਦਾ ਮਾਰਿਆ ਹੋਇਆ ਮਰਦਾ ਵੀ ਕਿਸੇ ਨੇ ਜਾਣਿਆ ਸਮਝਿਆ ਨਹੀਂ, ਜਿਹਨਾਂ ਨੇ ਜੀਵਤ ਭਾਅ ਤੋਂ ਮਰ ਗਏ ਆ ਭਾਈ।
ਗਵੀਰ ਮਾਨਸ ਜਨਮ ਦੁਲੰਭ ਹੈ,
ਉੱਠ ਕੇ ਮਰਨਾ ਨਹੀਂ ਉਹਨਾਂ ਦਾ, ਕਬੀਰ ਮਾਨਸ ਜਨਮ ਦੁਲੰਭ ਹੈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਜਿਹੜਾ ਮਨੁੱਖਾ ਜੀਵਨ ਹੈ ਬੜਾ ਦੁਰਲੰਭ ਹੈ, ਦੁਲੰਭ ਦਾ ਕਠਿਨ ਹੁੰਦਾ, ਇਸ ਕਰਕੇ ਇਹ ਬੜਾ ਕਠਿਨ ਪ੍ਰਾਪਤ ਹੋਇਆ, ਬੜਾ ਔਖਾ ਮਿਲਿਆ ਹੈ। ਦੁਬਾਰਾ ਦੁਬਾਰਾ ਨਹੀਂ ਮਿਲਦਾ, ਬਾਰ ਬਾਰ ਨਹੀਂ ਇਹ ਮਿਲਦਾ, ਬੜਾ ਔਖਾ ਹੱਥ ਵਿੱਚ ਆਇਆ। ਬੀਸ ਲੱਖ ਅਸਥਾਵਰ ਮਾਨੋ, 9 ਲੱਖ ਜਲਚਰ ਸਭ ਜਾਨੋ, 11 ਲੱਖ ਪੂਰਨ ਕਵੀ ਗਾਏ, 35 ਗਣ ਦਸ ਲੱਖ ਬਤਾਏ, 30 ਲੱਖ ਪਸ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੇ ਕਟਾਵੇ ਤਬ ਮਾਨ ਉੱਤੇ ਤਨ ਕੋ ਪਾਵੇ। ਕਹਿੰਦੇ ਇੰਨੀਆਂ 84 ਲੱਖ ਡੂਨਾ ਕੱਟਣ ਤੋਂ ਬਾਅਦ ਫਿਰ ਇਹ ਮਨੁੱਖਾ ਤਨ ਮਿਲਦਾ। 20 ਲੱਖ ਸਾਗਰ ਜਾਨੋ, 20 ਲੱਖ ਜੂਨਾ ਤਾਂ ਪੱਥਰ ਦੀਆਂ, ਇੰਨੀਆਂ ਲੰਬੀਆਂ ਲੰਬੀਆਂ ਉਮਰਾਂ ਦੇ ਪੱਥਰ ਇਸ ਧਰਤੀ ਦੇ ਉੱਤੇ ਜਿਹੜੇ ਲੱਖਾਂ ਵਰ੍ਹਿਆਂ ਦੀ ਜਿਹਨਾਂ ਦੀ ਉਮਰ ਹੈ, 20 ਲੱਖ ਪੱਥਰਾਂ ਦੀ ਜੁੰਨੀ ਮੰਨੀ ਗਈ ਹੈ, 9 ਲੱਖ ਜਲਚਰ ਸਭ ਮਾਨੋ, ਪਾਣੀ ਚ ਰਹਿਣ ਵਾਲੀਆਂ ਮੱਛੀਆਂ ਮੱਛ ਆਦਿ ਜਿਹੜੇ ਭਾਈ ਜਾਨਵਰ ਹੈ, ਜੀਵ ਹੈ, ਇਹਨਾਂ ਦੀਆਂ 9 ਲੱਖ ਜੁੰਨੀਆਂ ਮੰਨੀਆਂ ਗਈਆਂ, 11 ਲੱਖ ਪੂਰਨ ਕਵੀ ਗਾਏ। ਕਵੀ ਨੇ ਕਿਹਾ 11 ਲੱਖ ਆ ਡੱਡੂਆਂ ਦੀ ਤੇ ਕੱਛੂ ਕੁੰਮਿਆਂ ਦੀ ਜਾਤੀ ਹੈ, ਇੰਨੀਆਂ ਜੁੰਨੀਆਂ ਹਨ। 35 ਗਣ ਦਸ ਲੱਖ ਬਤਾਏ, ਪੰਛੀਆਂ ਦੀ 10 ਲੱਖ ਜੁੰਨੀਆਂ ਮੰਨੀਆਂ ਗਈਆਂ, 30 ਲੱਖ ਪਸ ਜਾਨੋ ਭਾਈ, 30 ਲੱਖ ਪਸ਼ੂਆਂ ਦੀ ਜੂਨ ਹੈ, 4 ਜਿਹਨਾਂ ਵਿੱਚ ਸਾਧ ਸੰਗਤ ਜੀ ਲੰਗੂਰ ਆਦਿਕ ਵੀ ਆਉਂਦੇ ਹੈ। ਜਬ ਚੌਰਾਸੀ ਹੈ ਕਟਾਵ ਹੈ ਪਰ ਮਨ ਮੁੱਕ ਕੇ ਸਭ ਨੂੰ ਪਾਵੇ। ਜਦੋਂ ਇਹ 84 ਲੱਖ ਜੂਨ ਕੱਟੀ ਜਾਂਦੀ ਹੈ ਨਾ, ਫਿਰ ਕਿਤੇ ਜਾ ਕੇ ਮਨੁੱਖਾ ਪਨ ਇਹ ਦੇਹ ਸੁੰਦਰ ਸਰੀਰ ਫੇਰ ਮਿਲਦਾ। ਭਾਈ ਗੁਰਦਾਸ ਜੀ ਨੇ ਕਿਹਾ 84 ਲੱਖ ਜੂਨ ਵਿੱਚ ਉਤਪਨ ਜਨਮ ਸਮਾਨ ਸਵੇਰੀ ਕਹਿੰਦੇ 84 ਲੱਖ ਜਿੰਨੀਆਂ ਵੀ ਜੂਨੀਆਂ ਨਾ, ਇਹਨਾਂ ਵਿੱਚ ਸਭ ਤੋਂ ਚੰਗੀ ਸਭ ਤੋਂ ਮਹਾਨ ਇਹ ਮਨੁੱਖਾ ਦੇਹ ਹੈ ਜਿਹੜੀ ਸਾਨੂੰ ਪ੍ਰਾਪਤ ਐਡੀ ਵੱਡੀ ਕਿਰਪਾ ਸਾਡੇ ਉੱਤੇ ਹੋਈ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਮਨੁੱਖਾ ਜਨਮ ਜਿਹੜਾ ਮਿਲਿਆ ਇਹ ਬੜਾ ਦੁਰਲਭ ਬੜਾ ਕਠਿਨ, ਇਹ ਵਾਰ ਵਾਰ ਨਹੀਂ ਲੱਭਣਾ, ਇਹਦਾ ਲੱਭਣਾ ਬੜਾ ਮੁਸ਼ਕਲ ਬੜਾ ਕਠਿਨ ਹੈ, ਇਹ ਵਾਰ ਵਾਰ ਦੁਬਾਰਾ ਦੁਬਾਰਾ ਨਹੀਂ ਮਿਲਦਾ ਹੈ।
ਮੈਂ ਕਹਾਂ ਕਬੀਰ ਹੈ, ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਵੱਡਾ, ਉਸ
کہنے بھائی ٹھیک ہے کمالے تو کہنے لگے کمالے کا اندروں چھری لے کے آ ایک دس شریف کا بٹا لے کے آ ایک تکڑی لے کے آ جب وہ یہ گل کہی وہ کہنے لگا جی یہ کالے واسطے کہتے تیرا سر وڈ کے تکڑی میں ٹولنا سر رام دے بدلے بھٹا کرنا پھر تینوں بھائی رام کی جات نام کا اپدیش دیا گے وہ کہنے لگا جی یہ تیرے بھائی پرمیشور کا نام میں نے نہیں ملتا
جاؤ پہلے سدا شریر
پہلا شریر دینا پہلا نام کے بدلے شریر سے تیاگنا پہلا شریر بھٹا کرنا پہلا پھر رمیش پرمیشور کا رتن روپ نام پایا جاتا ہے نہیں پایا جاتا جاؤ تو پریم جن کا چاہو صرف کلی گلی میری آؤ پھر تمہارے پیر تریجے سنجیجے کام نہ پیجے جی پریم نال پرمیشور کو پریم پراپت کرنا یہ بخش کھیڈ کھیڈ نام نند کا ہوں گا یہ واحگرو کے ملاپ کا آنند پراپت کرنا آپے نہ کلی کے سر رکھ کے آنا پہنا دھن بابا دیپ سنگھ صاحب جنہ مہاپرکھوں نے سکھ شری ہرمندر صاحب جی کے اپنے لیے دھن گرو رام داس جی کے چرن سے اپنا شیش بھٹا کرنے شیر وہ پہنا کھبے ہاتھ کی کلی کے شیش رکھ کے سجے ہاتھ کے کھڈے دودھ لیا ہوا اپنا سر دھن گرو رام داس جی کے چرن سے بھٹا کیا بابا جی کی کیسی وستھا سی پانچ بانیاں پانچ گرنتھی آ دس گرنتھی آ دستی بانی کا کئی بڑی منمتی ہے بڑا پوپ کا پرچار کرتے ہیں بڑا دس پرچار بھی کر رہے ہیں دسم کے خلاف دھن بابا دیپ سنگھ بھی دس گرنتھی کے دن نیمی سن ایک سو دس جبکی صاحب کے روڈ پاٹ کرتے سن ایسا ابھیاس سی بابا دیپ سنگھ جی کا تھی سر گرو کے چرنوں میں بھیٹا کیتا پانچ پیاریاں نے میرے ستگرو کی ہندوی پنجا پیارے نے اپنے شیس دیتے ہیں پرتک دیتے ہیں کئی کہتے جی بکرے بندے کئی یہ سارے گھر آج ودوان ہے اکے تمبو کا اندر کا بہت گرو تمبو میں رہن دے انہوں نے ساڈا گرو لوگوں کو دھوکھا کرتا سی ساڈے گرو نے کوئی پردہ پایا سی لوگوں کے سامنے ستگرو کسی کو دھوکھا نہیں کرتا کچھ ودوانا کا کتن ہے دس لاکھ کا کٹ سی کرو کچھ کہتے اسی ہزار کا کٹ سی جی بھائی کمپو میں بکرے ہی بڑے سی چلو پہلی بار بھائی لیا سی اٹھ گئے تین ویری کہیں تو شیس دین لئی تو یہ بکرا ہی بڑھیا ہوتا میرے ستگرو نے تو بکرے نے پہلی گل تو اتنے چیقا مارنی سی چیر چاڑا بکرے کو اج وڈتے ہیں نا بھائی کن رولا پاؤں جا لکھان کا کٹ سی انہوں نے سنیا نہیں بیمار منگتے سر وڈ بکرے نے چلو دیکھ لیے کہ سر وڈنی ہے پھر بھائی دیا سنگھ جی نو لے کے گئے بھائی دیا سنگھ جی اشارہ کر دیتے اس کر کے اپنی غلط گلان غلط من من کا پرچار کرتے ہیں میرے ستگرو کی تو وڈیائی ہے ستگرو کا پرتاپ ہے مرتر بنا سواسن تو بھی رکھ لینا بابا دیپ سنگھ جی سائنس کہہی ہے وگیان کہہ ڈاکٹر کہتے ہیں کہ ہڈ اور شیش دونوں جب الگ الگ ہو کر سواسن کی گتی ختم ہو جاتی ہے انہوں کی کھوج بالکل ٹھیک ہے پر بابا دیپ سنگھ جی کا الگ دھڑ ہے الگ شیش ہے شیش بھی ستگرو کے چرنوں سے لے کے آئے دھڑنے بھی یدھ کے ویلیاں کا مقابلہ کیا اس کر کے پورے گرو کی وڈیائی پورے گرو کا پرتاپ پورے گرو کی مہانتا کا کوئی مقابلہ نہیں کر سکتا پنجہ نے شیش دتے باری باری انہوں نے تلوار نال کٹ کے میرے سچے پاتشاہ نے پنج بانیاں پڑھ کے جتی صاحب جاپ صاحب سوئیے چوپی انند صاحب پنج بانیاں پڑھ کے امرت کا واٹا تیار کیا پھر امرت کے سچے مار کے پنجا پیارے جیوے کیا انہوں نے امرت چکایا سنتا نشکایا آپ چکیا میرے ستگرو یہ واحگرو رمے ہوئے گا رتن ہو نام پراپت کرنا प्रसन्न हो जाए, गुरु साहब की प्रसन्नता मिल जाए, गुरु साहब परमेश्वर मिल जाए, तो भी सस्ता सौदा है, कोई महंगा सौदा नहीं। परमन पर सब सौ गुरु हुकुम मन पाई है। वीर साहब कहते उठ के आ गया, नाम लेना नाम जपना उपदेश दो, कहते पहला इना सिदक है कि सिर दे देगा, जे सिर देने तैयार है फिर तेन नाम की दात दी जा सकती है। भगतों ने भी इस तरह के वचन दिए है, इस करके कबीर साहब कहते हैं कबीर तू ही कबीर तू पाई, कबीरा तू ही कबीर तू, वाहेगुरु परमेश्वर तू आर पार सृष्टि की रचना तो भी पहला तू सी, हूं तेरा नाम है वर्तमान समय भी और हूं भी तू है, ते अगे भी तू ही रहेगा, जेड़े तेरा नाम लेंगे उन्होंने भी तेरे स्पर्श तेरे भेदता प्राप्त हो जाएगा। रवे हो परमेश्वर का रतन नालों कीमती, जेड़े वाहेगुरु परमेश्वर का नाम प्राप्त करते हैं भाई, वो पहला अपने तन शरीर का संसार का मन का सब का मोह छड के वाहेगुरु के दर से सब कुछ भेटा करके फिर नाम की दात को प्राप्त करते हैं। राम रतन का पाई है जब उस रवे परमेश्वर का रतन बेकीमता नाम प्राप्त हो जाता, जो पहले तजे शरीर वो फिर जो पहला शरीर के अंदर होमे आदक है उन त्याग देंगे, उन्होंने छुट जाती है, ऐसी कृपा उन्होंने हो जाती है नामी पुरुषों के उत्ते। सो सात संग जी समा नहीं अगर जान की आग्ञा दिता, आओ इतनी समाप्ति करिए, कथा विचार करते हैं, एक भी अनेक कृपा गलतियां हुई हैं, गुरु महाराज गुरु की संगत ने किमां कर दिया, तेरी हाजरी प्रवान करनी, सारिया संगतों का रोक रोक करके बहुत बहुत धन्यवाद है। हम अरदास होगी उपरांत श्री मुखवाल सतगुरां के सुखासन प्रबंधक सिंह ग्रंथी सिंह जी का विचार से संगत सुखासन तो बाद छेती करिया जाएगा, इसलिए पहला सुखासन हो जाए पंच प्यारे का प्रसाद, पांच अमृतधारी सिंह बुला के फिर सुखासन तो बाद संगत देख लैके जा, और सुखासन के संस्कार में भी संगत का रहना जरूरी है, क्योंकि काले की संगत करनी चाहिए। मेरे याद आ गया बहुत दुख भरा के पंजा प्यारे का प्रसाद नहीं बरताया जाता भाई, पांच अमृतधारी सिंह जरूर पंजा प्यारे का श्रादा देना चाहिए। ये मरदादा करनी है पातशाह जिन्हों पंजा प्यारे ने हमें आई ने हमें सिर दे अमृत लिया, इस करके उन्होंने संस्कार पंजा प्यारे का प्रसाद जरूर पांच अमृतधारी सिखा देना, जिन्हों का अमृत ना छकया होने उन्होंने देने की आज्ञा नहीं, यह भी मरदादा है। इसलिए उस तो बाद सुखासन देख करते भी लंगर छक के सारिया संगतों ने जाना, सारिया संगतों का रोक रोक करके धनबाद पुनः चुका खिमा करनिया
बनते हैं।